ਤੁਸੀਂ ਗੁਰੂ ਨੂੰ ਵੱਡਾ ਬਣਾਤਾ। ਗੁਰੂ ਤੋਂ ਹੋਰ ਲਫ਼ਜ਼ ਸਾਰੇ ਸੰਤ ਵਗੈਰਾ ਤੋਂ ਜ਼ਿਆਦਾ ਬਦਨਾਮ ਗੁਰੂ ਹੈ ਲਫ਼ਜ਼। ਸੰਤ ਹਰੇਕ ਦੇ ਆਪਣੇ ਆਪ ਨੂੰ ਕਹਿੰਦਾ, ਗਿਣਵੇਂ ਚੁਣਵੇਂ ਨੇ, ਕਿਸੇ ਭੇਖ ਦੀ ਗੱਲ ਹੈ। ਗੁਰੂ ਠਾਗਾ ਅਲੱਗ ਹੈ, ਸੰਤ ਅਲੱਗ ਹੈ, ਚੋਰ ਅਲੱਗ ਹੈ, ਡਕੈਤ ਅਲੱਗ ਹੈ, ਹਰੇਕ ਕੈਟਾਗਰੀ ਗੁਰੂ ਦੇ ਬਣੇ ਬੈਠੇ। ਸਕੂਲਾਂ ਕਾਲਜਾਂ 'ਚ ਗੁਰੂ ਨੇ, ਭਗਤ ਕਦੇ ਬਦਨਾਮ ਲਫ਼ਜ਼ ਨਹੀਂ ਹੈ, ਉਹਨਾਂ ਨੇ ਬਾਣੀ ਭਗਤਾਂ ਦੀ ਲਿਖੀ ਹੈ। ਹਾਂਜੀ,
ਸੱਚ ਅਰਾਧਿਆ ਗੁਰਮੁਖ ਤਰ ਤਾਰੀ।
ਸੱਚ ਅਰਾਧਿਆ, ਸੱਚ ਅਰਾਧਿਆ ਕਿਹਨੇ? ਗੁਰਮੁਖ ਨੇ। ਸਿਰਫ ਸੱਚ ਦੀ ਅਰਾਧਨਾ ਗੁਰਮੁਖ ਕਰਦਾ, ਗੁਰਮੁਖ ਦੇ ਬਿਨਾਂ ਕੋਈ ਸੱਚ ਦੀ ਖੋਜ ਨਹੀਂ ਕਰਦਾ। ਅਰਾਧਨਾ ਅਸਲ 'ਚ ਭੁੱਖ ਹੁੰਦੀ ਹੈ, ਸੱਚ ਦੀ ਡਿਮਾਂਡ। ਸੱਚ ਦੀ ਭੁੱਖ ਜਾਗਦੀ ਹੈ ਗੁਰਮੁਖ ਦੇ ਮਨ ਵਿੱਚ, ਹੋਰ ਕਿਤੇ ਨਹੀਂ ਜਾਗਦੀ। ਮਨ ਵਿੱਚ ਕਿਉਂ ਜਾਗਦੀ ਹੈ? ਭੁੱਖ ਮਨ ਵਿੱਚ ਇਹ ਹੁੰਦੀ ਹੈ, ਮਾਇਆ ਦੀ ਭੁੱਖ ਵੀ ਮਨ ਵਿੱਚ ਹੈ। ਮਨ ਮਾਇਆ ਦੀ ਭੁੱਖ ਜਾਂ ਮਰ ਜਾਂਦੀ ਹੈ, ਬੁੱਝ ਜਾਂਦੀ ਹੈ, ਅਗਰ ਨਿਵਾਰੀ, ਅਗਰ ਨਿਵਾਰੀ ਹੈ ਨਾ, ਗੁਰਮਤਿ ਦੇ ਗਿਆਨ ਨਾਲ ਅਗਰ ਨਿਵਾਰੀ ਗਈ, ਫਿਰ ਸੱਚ ਦੀ ਭੁੱਖ ਜਾਗਦੀ ਹੈ। ਸੱਚੇ ਨਾਮ ਕੀ ਲੱਗਦਾ? ਭੁੱਖ ਲੱਗਦੀ ਹੈ, ਫਿਰ ਭੁੱਖ ਤਾਂ ਲੱਗਣੀ ਹੈ, ਇੱਕ ਭੁੱਖ ਜ਼ਰੂਰ ਰਹਿਣੀ ਮਨ 'ਚ। ਜਿਹੜੇ ਨਿਰੀਛਤ ਲਫ਼ਜ਼ ਕਰ ਬੋਲਿਆ ਇਹਨਾਂ ਨੇ, ਬੇਵਕੂਫਾਂ ਦੀ ਘਾਟ ਹੈ, ਕਦੇ ਮਨ ਨਿਰਾਸ਼ ਨਹੀਂ ਹੋ ਸਕਦਾ, ਨਿਰਾਸ਼ ਨਹੀਂ ਹੋ ਸਕਦਾ। ਨਿਰਾਸ਼ਤਾ ਵਿੱਚ ਮੌਤ ਹੈ, ਜੀਵੇ ਆਸਾ ਮਰੇ ਨਿਰਾਸ਼, ਨਿਰਾਸ਼ਤਾ ਮੌਤ ਹੈ। ਜਿਹੜਾ ਆਦਮੀ ਸੰਸਾਰ 'ਚੋਂ ਨਿਰਾਸ਼ ਹੋ ਜਾਂਦਾ, ਫਾਹ ਲੈ ਕੇ ਮਰ ਜਾਂਦਾ, ਜ਼ਹਿਰ ਖਾ ਕੇ ਮਰ ਜਾਂਦਾ, ਤਾਂ ਮੌਤ ਹੈ। ਕਹੇ ਰਵਦਾਸ ਆਸ ਲੰਘ ਜੀਵ, ਆਸ ਮੈਂ ਵੀ ਆਤਮ ਹੱਤਿਆ ਕਰ ਲੈਂਦਾ ਹੁਣ ਨੂੰ ਕਦਾ, ਮੈਂ ਤਾਂ ਜਿਉਣਾ, ਮੈਨੂੰ ਆਸ ਹੈ ਤੂੰ ਮਿਲੇਗਾ। ਕਹੇ ਰਵਦਾਸ ਆਸ ਲੰਘ ਜੀਵ, ਚਿਰ ਪਿਓ ਦਰਸ਼ਨ ਦੇਖੇ। ਜੀਵਨ ਆਸ ਵਿੱਚ ਹੈ, ਨਿਰਾਸ਼ਤਾ ਵਿੱਚ ਜੀਵਨ ਨਹੀਂ ਹੈ। ਇੱਛਾ ਵਿੱਚ ਜੀਵਨ, ਅਨਿੱਛਾ ਤਾਂ ਮੌਤ ਹੈ। ਅਨਿੱਛਾ ਹੋਣਾ ਮਾਇਆ ਦੀ ਅਨਿੱਛਾ ਹੋਣੀ ਹੈ, ਸਿਰਫ ਮਾਇਆ ਦੀ ਇੱਛਾ ਖਤਮ ਕਰਨੀ ਹੈ। ਮਾਇਆ ਚੋਂ ਮਰ ਗਿਆ, ਇੱਥੋਂ ਮਰਿਆ ਹੋਇਆ ਚੰਗਾ, ਇੱਧਰੋਂ ਸੰਸਾਰ ਚੋਂ ਮਰੂਗਾ ਤਾਂ ਸੰਸਾਰ ਛੁੱਟੂਗਾ। ਛੁੱਟ ਗਈ ਸੰਸਾਰੀ ਦਾ ਮਤਲਬ ਸੰਸਾਰ ਚੋਂ ਮੌਤ ਹੋ ਗਈ ਮੇਰੀ, ਮੈਂ ਮਰ ਗਿਆ। ਮਰੇ ਦੇ ਮੈਨੂੰ ਸੰਸਾਰ ਕਿਵੇਂ ਛੁੱਟ ਜੂ? ਤਿਰਕੁਟੀ ਛੁੱਟਾ ਜਦ ਹੈ ਤਾਂ ਮੌਤ ਹੋ ਗਈ। ਦਸਵਾਂ ਦੁਆਰ ਖੁੱਲ੍ਹਾ ਜੀਵਨ ਦੀ ਆਸ ਹੋ ਗਈ। ਸੱਚਖੰਡ ਵਾਲਾ ਜੀਵਨ, ਸੱਚਾ ਜੀਵਨ ਸ਼ੁਰੂ ਹੋ ਗਿਆ, ਝੂਠਾ ਜੀਵਨ ਸਮਾਪਤ ਹੋ ਗਿਆ। ਇਹ ਝੂਠਾ ਜੀਵਨ ਹੈ, ਜਗ ਜੀਵਨ ਜਗ, ਫਿਰ ਤਾਂ ਝੂਠਾ ਸੀ, ਝੂਠਾ ਹੀ ਖਤਮ ਹੋਇਆ, ਸੱਚਾ ਨਹੀਂ ਖਤਮ ਹੋਇਆ। ਸੱਚਾ ਦਾ ਸ਼ੁਰੂ ਹੋਇਆ, ਸੱਚੇ ਜੀਵਨ ਦੀ ਆਸ ਕਰਕੇ ਝੂਠਾ ਜੀਵਨ ਖਤਮ ਕੀਤਾ। ਇਹ ਬਾਰ ਬਾਰ ਝੂਠਾ ਖਤਮ ਹੋਈ ਜਾਂਦਾ, ਬਾਰ ਬਾਰ ਖਤਮ ਹੋਈ ਜਾਂਦਾ, ਬਾਰ ਬਾਰ ਕਹਿੰਦੇ ਹੁਣ ਇਹ ਤਾਂ ਖੜਾ ਹੀ ਛੜਾਈ, ਐਸਾ ਕੱਪੜਾ ਪਾ ਲਈਏ ਜਿਹੜਾ ਮੁੜ ਕੇ ਪਾਉਣਾ ਹੀ ਨਾ ਪਵੇ। ਸੋ ਗੁਰ ਕਰੋ ਜੋ ਬਹੁਰ ਨਾ ਕਰਨਾ, ਸੋ ਧਿਆਨ ਧਰੋ ਜੋ ਬਹੁਰ ਨਾ ਧਰਨਾ। ਬਸ ਉਹ ਧਿਆਨ ਧਰ ਲਿਆ, ਧਿਆਨ ਬਦਲਣਾ ਪਵੇ ਹੀ ਨਾ ਮੁੜ ਕੇ। ਉਹ ਧਿਆਨ ਕਿਹਦਾ ਸੀ? ਉਹ ਸੀ ਆਤਮ ਧਿਆਨ। ਜਿੰਨਾ ਚਿਰ ਤੂੰ ਹੈਗਾ ਧਿਆਨ ਹੈਗਾ। ਆਪਣਾ ਧਿਆਨ ਰੱਖਣਾ ਸੀ ਵੀ ਤੂੰ ਕੀ ਕਰਦਾ, ਮਨ ਦਾ ਧਿਆਨ ਰੱਖਣਾ, ਤਾਂ ਫਿਰ ਗਲਤੀ ਨਾ ਉਹ ਕਰ ਲਈ ਜਿਹੜੀ ਪਹਿਲਾਂ ਕੀਤੀ ਹੈ। ਹੱਥ ਨਾ ਲਾਈ ਸੁਪੜੇ ਜਲ ਜਾ ਸੀ ਢੋਲਾ ਧਿਆਨ ਦਾ ਇਸ ਗੱਲ ਦਾ ਹੀ ਰੱਖਣਾ ਸੀ ਹੋਰ ਕਾਹਦਾ ਰੱਖਣਾ ਧਿਆਨ ਕਾਹਦਾ ਰੱਖਣਾ ਸੀ ਅਸੀਂ ਰੱਖਦੇ ਦੂਏ ਦਾ ਧਿਆਨ ਰੱਬ ਦਾ ਉਹ ਕਹਿੰਦੇ ਡਿੱਗਣਾ ਪਵੇ ਥੱਲੇ
ਸੱਚ ਅਰਾਧਿਆ ਗੁਰਮੁਖ ਤਰ ਤਾਰੀ
ਸੱਚ ਅਰਾਧਿਆ ਗੁਰਮੁਖੀ ਤਰ ਤਾਰੀ ਗੁਰਮੁਖ ਨੇ ਤਾਰੀ ਤਰੀ ਮਾਇਆ ਤੋਂ ਉੱਪਰ ਉੱਠਿਆ ਮਾਇਆ ਤੋਂ ਉੱਪਰ ਉੱਠ ਕੇ ਜਿਹੜਾ ਹੈ ਭਗ ਸਾਗਰ ਤੋਂ ਉੱਪਰ ਉੱਠਿਆ ਫਿਰ ਸੱਚ ਅਰਾਧਿਆ
ਨਾਨਕ ਬੂਝੇ ਕੋ ਵਿਚਾਰੀ
ਨਾਨਕ ਬੂਝੇ ਕੋ ਵਿਚਾਰੀ ਇਹ ਪਦੇ ਦੇ ਵਿੱਚ ਮੈਂ ਕੀ ਕਹਿਤਾ ਨਾਨਕ ਕਹਿੰਦਾ ਇਹ ਹੁਣ ਜਿਹੜਾ ਮੇਰੀ ਗੱਲ ਸਮਝ ਲਵੇ ਕੀ ਕਹਿ ਗਿਆ ਮੈਂ ਇਹ ਕੋਈ ਵਿਹਲਾ ਬੁਝੂ ਇਹਨੂੰ ਵਿਚਾਰ ਕਰੂ ਜੇ ਕੋਈ ਇਸ ਪਦੇ ਦੀ ਤਾਂ ਮੈਂ ਕੀ ਕਹਿ ਗਿਆ ਬੁਝੂ ਕੌਣ ਨਹੀਂ ਤਾਂ ਮੈਂ ਕਹਿ ਵੀ ਦਿੱਤਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕੀ ਕਹਿਤਾ ਮੈਂ ਦੱਸੋ ਚ ਕੀ ਕਰਾਂ ਅਰ ਜੋਗੀਆਂ ਨੂੰ ਪਤਾ ਲੱਗਿਆ ਵੀ ਨਹੀਂ ਜੋਗੀਆਂ ਨੂੰ ਪਤਾ ਨਹੀਂ ਲੱਗਿਆ ਕੀ ਕਹਿਤਾ ਸਮਝ ਚ ਨਹੀਂ ਆਈ ਗੱਲ ਜਿੱਥੇ ਜੋਗੀ ਜੁੜੇ ਹੋਏ ਸੀ ਪੱਟੇ ਨਹੀਂ ਜਾ ਸਕੇ ਉਖੜ ਨਹੀਂ ਸਕੇ ਫਿਰ ਲਗਾਤਾਰ ਨਾਲ ਰਹਿੰਦੇ ਜੋਗੀ ਬਹੁਤ ਥੱਲਿਓਂ ਪੱਟਣੀ ਪੈਂਦੀ ਉਹ ਸਾਰੀ ਗੱਲ ਦੁਬਾਰਾ ਸਮਝਾਉਣੀ ਪੈਂਦੀ ਤਾਂ ਕਿਤੇ ਜਾ ਕੇ ਸਮਝ ਗੁਰੂ ਅਮਰਦਾਸ ਨੂੰ 12 ਸਾਲ ਲੱਗ ਗਏ ਪਹਿਲੀ ਚੀਜ਼ ਮਿਟਾਉਣ ਨੂੰ ਪੱਥਰ ਤੇ ਲਿਖਿਆ ਹੁੰਦਾ ਜਿਹੜਾ ਧਰਮ ਹੁੰਦਾ ਮਨ ਜਿਹੜੇ ਜਿਹੜੀ ਚੀਜ਼ ਨੂੰ ਮਨ ਮੰਨ ਲਵੇ ਸਮਝੋ ਪੱਥਰ ਤੇ ਲਿਖਿਆ ਗਿਆ ਅੱਜ ਮੰਨਦਾ ਨਹੀਂ ਕਿਸੇ ਚੀਜ਼ ਨੂੰ ਮੰਨ ਲਵੇ ਵਿਛੜਦਾ ਵੀ ਨਹੀਂ ਹੈ ਕਬੀਰ ਤਾਂ ਛੇਤੀ ਮੰਨ ਗਿਆ ਉਹ ਮੰਨਿਆ ਨਹੀਂ ਸੀ ਹੋਇਆ ਅੰਦਰੋਂ ਨਹੀਂ ਸੀ ਮੰਨਿਆ ਅੰਦਰੋਂ ਸ਼ੰਕਾ ਕਰਦਾ ਸੀ ਉੱਥੇ ਸਭ ਕੁਛ ਕਰਦਾ ਜ਼ਰੂਰ ਸੀ ਸਭ ਕੁਛ ਮਾਲਾ ਵੀ ਫਿਰਦਾ ਸੀ ਕਿਸੇ ਆਸ ਨੂੰ ਜਾਂ ਮਿਲਦੀ ਨਹੀਂ ਸੀ ਕਹਿੰਦਾ ਵੀ ਗੜਬੜ ਕੋਈ ਕਬੀਰ ਤਾਂ ਅੰਦਰੋਂ ਨਹੀਂ ਸੀ ਮੰਨਿਆ ਕਿਉਂਕਿ ਕਬੀਰ ਦੋਹਾਂ ਨੂੰ ਸੁਣਦਾ ਸੀ ਸੰਤ ਸਾਰੇ ਆਉਂਦੇ ਸੀ ਉੱਥੇ ਦੂਏ ਇਹਨਾਂ ਦੇ ਖਿਲਾਫ਼ ਸੀ ਦੂਏ ਉਹਨਾਂ ਦੇ ਖਿਲਾਫ਼ ਸੀ ਉਹ ਖਿਲਾਫ਼ ਵਾਲਿਆਂ ਦਾ ਅਸਰ ਸੀ ਖਿਲਾਫ਼ ਵਾਲਿਆਂ ਦਾ ਅਸਰ ਫਿਰ ਹਾਵੀ ਹੋ ਗਿਆ ਖਿਲਾਫ਼ ਵਾਲਿਆਂ ਦਾ ਅਸਰ ਜਿਹੜਾ ਸੀ ਨਾ ਉਹ ਹਾਵੀ ਹੋ ਗਿਆ
ਇਹ ਮਨ ਮੈਂਗਲ ਕਹਾਂ ਬਸੀਲੇ ਕਹਾਂ ਬਸੇ ਇਹ ਪਵਣਾ
ਇਹ ਮਨ ਮੈਂਗਲ ਕਹਾਂ ਬਸੀਲੇ ਕਹਾਂ ਬਸੇ ਕਹਾਂ ਬਸੇ ਪਵਨਾ ਇਹਦੇ ਤੋਂ ਮੈਂ ਜਿਹੜਾ ਮਨ ਹੈ ਹੰਕਾਰੀ ਮਨ ਮੈਂਗਲ ਦਾ ਮਤਲਬ ਹੰਕਾਰੀ ਮਨ ਮੈਂਗਲ ਹਾਥੀ ਨੂੰ ਕਹਿੰਦੇ ਨੇ ਵੈਸੇ ਹੰਕਾਰ ਦਾ ਪ੍ਰਤੀਕ ਹੈ ਹਾਥੀ ਜਦੋਂ ਮਨ ਮੈਂਗਲ ਹੁੰਦਾ ਹੈ ਹੰਕਾਰ ਚ ਮਤਿਆ ਹੋਇਆ ਹੁੰਦਾ ਹੈ ਫਿਰ ਇਹਦਾ ਨਿਵਾਸ ਕਿੱਥੇ ਹੁੰਦਾ ਕਹਾ ਬਸੇ ਪਵਨਾ ਇਹ ਪੌਣ ਦਾ ਨਿਵਾਸ ਹੈ ਕਿੱਥੇ ਪਵਨ ਆਉਣ ਜੇ ਤਾਂ ਮਨ ਨੂੰ ਕਹਿੰਦੇ ਹੋ ਜੋਗੀ ਫਿਰ ਤਾਂ ਇੱਕੋ ਹੀ ਲਫ਼ਜ਼ ਆਉਂਦਾ ਹੁਣ ਮਨ ਅੱਡ ਆਉਂਦਾ ਪਵਨਾ ਅੱਡ ਆਉਂਦਾ ਪਵਨਾ ਅੱਡ ਆਇਆ ਮਨ ਅੱਡ ਆਇਆ ਉੱਥੇ ਮਨ ਦੇ ਨਾਲ ਪਵਨਾ ਨਹੀਂ ਸੀ ਆਇਆ ਹੋਇਆ ਉਹਨਾਂ ਪੰਕਤੀਆਂ 'ਚ ਤਾਂ ਇਕੱਲਾ ਪਵਨ ਆਇਆ ਸੀ
ਇਹ ਮਨ ਮੈਗਲ ਕਹਾਂ ਬਸੀਲੇ ਕਸਾਂ ਕਹਾਂ ਬਸੇ ਇਹ ਪਵਨਾ ਕਹਾਂ ਬਸੇ ਸੋ ਸ਼ਬਦ ਔਧੂ ਤਾਂ ਕੋ ਚੁੱਕੇ ਮਨ ਕਾ ਪਵਨਾ
ਕਹਾਂ ਬਸੇ ਇਹ ਸ਼ਬਦ ਇਹ ਸ਼ਬਦ ਕਿੱਥੇ ਨਿਵਾਸ ਕਰਦਾ ਯਾਨੀ ਪਵਨਾ ਤੋਂ ਅਲੱਗ ਨਿਵਾਸ ਕਰਦਾ ਸ਼ਬਦ ਹੈ ਉਦੂ
ਤਾਂ ਕੋ ਚੁੱਕੇ ਮਨ ਕਾ ਭਵਨਾ
ਜਿਹਦੇ ਨਾਲ ਮਨ ਦਾ ਆਉਣਾ ਜਾਣਾ ਮਨ ਦਾ ਜਿਹੜਾ ਹੈ ਜੰਮਣ ਵਰਨਾ ਆਉਣਾ ਜਾਣਾ ਹੀ ਹੁੰਦਾ ਮਨ ਜੰਮਦਾ ਮਰਦਾ ਤਾਂ ਹੈ ਨੀ ਸਰੀਰ ਚ ਆਇਆ ਸਰੀਰ ਛੱਡ ਗਿਆ ਸੰਸਾਰ ਚ ਆਉਂਦਾ ਜਦ ਸੰਸਾਰ ਚ ਪ੍ਰਗਟ ਜਦ ਹੁੰਦਾ ਜਦ ਇਹਦੇ ਕੋਲ ਦੇਹ ਹੁੰਦੀ ਹੈ ਦੇਹ ਨਹੀਂ ਤਾਂ ਸੰਸਾਰ ਵਿੱਚ ਹੈ ਨਹੀਂ ਹੁੰਦਾ ਹੋਇਆ ਵੀ ਹੈ ਨੀ ਇਹ ਆਉਣਾ ਜਾਣਾ ਇਸ ਤਰੀਕੇ ਨਾਲ ਜੰਮਣ ਮਰਨ ਆਵਣ ਜਾਣ ਇਕੱਠਾ ਆਇਆ ਕਈ ਜਗ੍ਹਾ ਸਰੀਰ ਕਰਕੇ ਜੰਮਣ ਮਰਨ ਕਹਿ ਦਿੰਦੇ ਨੇ ਆਤਮਾ ਕਰਕੇ ਆਉਣਾ ਜਾਣਾ ਆਤਮਾ ਤਾਂ ਆਉਣਾ ਜਾਣਾ ਹੀ ਹੈ ਸਰੀਰ ਵਿੱਚ ਆਈ ਸਰੀਰ ਤੋਂ ਵੱਖ ਹੋ ਗਈ ਸਰੀਰ ਚ ਜੁੜੀ ਸਰੀਰ ਤੋਂ ਵੱਖ ਹੋ ਗਈ ਇਹ ਆਵਣ ਜਾਣ ਆਵਣ ਜਾਣ ਰਹਾਈ ਤਾਂ ਹੈ ਕਿ ਆਤਮਾ ਦਾ ਆਵੜ ਜਾਣੇ ਹੁੰਦੇ।
ਕਹਾਂ ਬਸੇ ਤੋਂ ਸ਼ਬਦ ਉਦੂ ਤਾਂ ਕੋ ਚੁੱਕੇ ਮਨ ਕਾ ਭਵਣਾ,
ਜਿਹੜਾ ਸ਼ਬਦ ਉਹ ਕਿੱਥੇ ਵਸਦਾ, ਜਿਹਦੇ ਨਾਲ ਮਨ ਦਾ ਜਿਹੜਾ ਹੈਗਾ, ਜਿਹੜਾ ਮਨ ਉਡਾਰੀਆਂ ਮਾਰਦਾ ਕਲਪਨਾ ਕਰਦਾ, ਇਹ ਹਟ ਜਾਵੇ ਉਹਦੇ ਨਾਲ। ਕਿਉਂਕਿ ਜੋਗੀਆਂ ਦਾ ਮਨ ਸਮਾਧੀ ਲਾਉਂਦੇ ਨੇ ਪਰ ਮਨ ਉੱਥੇ ਟਿਕਦਾ ਨਹੀਂ ਹੈਗਾ, ਉਹਨਾਂ ਟਿਕੇ ਕਾਹਦੇ ਨਾਲ, ਜਿਹੜੇ ਸ਼ਬਦ ਉਹ ਸੁਣਦੇ ਨੇ ਉਹ ਵੀ ਮਾਇਆ ਹੀ ਹੈ। ਜਾਂ ਜੋਗੀਆਂ ਨੂੰ ਪੁੱਛਿਆ ਜਾਂਦਾ ਸੀ ਵੀ ਜਿਹੜਾ ਤੁਸੀਂ ਸ਼ਬਦ ਸੁਣਦੇ ਹੋ ਕੀ ਹੈ, ਕਹਿੰਦੇ ਸਾਨੂੰ ਐਂ ਲੱਗਦਾ ਕੋਈ ਮਾਇਆ ਦਾ ਹੀ ਰੂਪ ਹੈ, ਮੰਨਦੇ ਸੀ। ਗਿਆਨ ਰੂਪ ਸ਼ਬਦ ਨਹੀਂ ਸੀ ਉਹ, ਜੇ ਗਿਆਨ ਰੂਪ ਹੁੰਦਾ ਤਾਂ ਉਹ ਦੱਸਦੇ ਸ਼ਬਦ ਦੀ ਗਿਆਨ ਕੀ ਹੈ, ਕੀ ਮਿਲਿਆ ਉੱਥੋਂ ਤੁਹਾਨੂੰ, ਜੋ ਮਿਲਿਆ ਉਹਨਾਂ ਨੇ ਦੱਸਤਾ ਬਿਮਾਰੀਆਂ ਸਰੀਰ ਦੀਆਂ ਦੱਸਤੀਆਂ, ਸਰੀਰ 'ਚੋਂ ਸ਼ਬਦ ਪੈਦਾ ਹੋਇਆ ਸੀ ਨਾ, ਸਰੀਰ ਬਾਰੇ ਬਹੁਤ ਕੁਝ ਦੱਸਤਾ ਜੋਗੀਆਂ ਨੇ, ਐਸੇ ਦਵਾਈਆਂ ਬਣਾਉਣੀਆਂ ਚਾਹੁੰਦੇ ਤਾਂ ਕਿ ਸਰੀਰ ਬੁੜਾ ਹੀ ਨਾ ਹੋਵੇ, ਸਰੀਰ ਨੂੰ ਬਚਾਉਣ ਦੇ ਉਪਰਾਲੇ ਕੀਤੇ, ਸਰੀਰ ਨੂੰ ਬਚਾਉਣ ਦੇ ਇਲਾਜ ਕੀਤੇ, ਦਵਾਈਆਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬਣੀਆਂ ਨਹੀਂ। ਇਹ ਪੋਸੀਬਲ ਗੱਲ ਨੂੰ ਪੋਸੀਬਲ ਕਰਨ ਦੇ ਵਿੱਚ ਲੱਗੇ ਰਹੇ, ਉਹ ਆਤਮਾ ਦੇ ਲੈਵਲ ਤੇ ਜਿਉਂ ਹੀ ਨਹੀਂ ਜੋਗੀ, ਦੱਸ ਸਰੀਰ ਦੇ ਲੈਵਲ ਤੇ ਜਿਉਂ, ਇਹ ਆਤਮਾ ਦੇ ਲੈਵਲ ਤੇ ਜ਼ਿੰਦਗੀ ਦੀ ਗੱਲ ਹੈ ਗੁਰਬਾਣੀ ਕਰਦੀ। ਆ ਜਿਹੜਾ ਹੁਣ ਸਾਡਾ ਜੀਵਨ ਹੈ ਇਹ ਆਤਮਾ ਦੇ ਲੈਵਲ ਤੇ ਜੀਵਨ ਹੈ, ਜੋ ਅਸੀਂ ਉੱਥੇ ਪਹੁੰਚਣਾ ਹੈ ਸਰੀਰ ਦੇ ਲੈਵਲ ਤੋਂ ਆਤਮਾ ਦੇ ਲੈਵਲ ਤੇ ਪਹੁੰਚਣਾ। ਜਿਹੜੇ ਬੀਜ ਹੈ, ਬੀਜ ਵਿੱਚ ਜੀਵਨ ਤਾਂ ਹੁੰਦਾ, ਜੀਵ ਤਾਂ ਹੈ, ਜਿੱਥੇ ਦਾਣੇ ਹਨ ਕੇ ਜੀਵਾ ਚ ਨਾ ਕੋਏ, ਪਰ ਪ੍ਰਗਟ ਰੂਪ ਵਿੱਚ ਜੀ ਨਹੀਂ, ਕਿਉਂਕਿ ਪ੍ਰਗਟ ਰੂਪ ਵਿੱਚ ਹੀ ਨਹੀਂ ਹੈ, ਇਸ ਕਰਕੇ ਦਾਲ ਰਿੰਨਣ ਨੂੰ ਪਾਪ ਨਹੀਂ ਸਮਝਦੇ, ਪੇੜ ਪੱਤੀ ਤੋੜ ਨੂੰ ਪਾਪ ਸਮਝਦੇ ਨੇ, ਘਾਹ ਕੱਟਣ ਨੂੰ ਪਾਪ ਸਮਝਦੇ ਸੀ ਹਿੰਦੂ ਮਤ ਦੇ ਵਿੱਚ ਵੀ, ਆ ਗੰਦਲਾ ਸਾਗ ਤੋੜ ਨੂੰ ਪਾਪ ਸਮਝਦੇ ਸੀ, ਪਰ ਸਰੋਂ ਦੇ ਦਾਣੇ ਪੀਣ ਨੂੰ ਪਾਪ ਨਹੀਂ ਸਮਝਦੇ, ਕਿਉਂ ਉੱਥੇ ਪ੍ਰਗਟ ਹੈ ਨਹੀਂ, ਉਹਨਾਂ ਦੇ ਹਿਸਾਬ ਨਾਲ ਉਹ ਨਹੀਂ ਹੈ ਪ੍ਰਗਟ ਨਹੀਂ। ਇਹ ਬੀਜ ਰੂਪ ਹੈ ਨਾ ਜਿਹੜਾ, ਬੀਜ ਵੀ ਹੈ ਜੋ ਸਾਬਤ ਨਹੀਂ ਹੈ, ਪੂਰਨ ਨਹੀਂ ਹੈ, ਸਾਬਤ ਤਾਂ ਖੈਰ ਥਾਈ, ਇਹ ਸਾਬਤ ਹੁੰਦਾ ਪਹਿਲਾਂ ਜ਼ਿਆਦਾ ਹੁੰਦਾ, ਇਹ ਗਰਭ ਚ ਅੱਧਾ ਜਦ ਹੁੰਦਾ ਪਹਿਲਾਂ ਸਾਬਤ ਹੁੰਦਾ, ਜਦ ਛੱਡ ਕੇ ਜਾਂਦਾ ਜਦ ਵੀ ਸਾਬਤ ਹੁੰਦਾ, ਪੂਰਨ ਨਹੀਂ ਹੁੰਦਾ ਬਸ। ਸਾਬਤ ਹੋਣਾ ਹੋਰ ਗੱਲ ਹੈ, ਪੂਰਾ ਹੋਣਾ ਹੋਰ ਗੱਲ ਹੈ। ਮਟਰ ਵਿੱਚ ਦਾਣਾ ਪੈ ਜਾਂਦਾ ਛੋਟਾ ਜਿਹਾ ਹੁੰਦਾ, ਉਹਨੂੰ ਕੱਢ ਲਓ ਬਾਹਰ ਛੋਟੇ ਜਿਹੇ ਨੂੰ, ਬੀਜ ਕੇ ਦੇਖ ਲਓ ਜਿਵੇਂ ਉਹ ਕਾਚੀ ਸਰਸੋਂ ਪੇਲ ਕੇ ਨਾ ਖੜ ਪਈ ਨਾ ਤੇਲ, ਨਾ ਉਹਦੀ ਖੜ ਬਣੇ ਨਾ ਤੇਲ ਬਣੇ, ਉਹ ਕੱਚਾ ਬੀਜ ਹੈ ਜੋ ਕੱਚੀ ਗੱਲ ਕਰਦਾ ਹੈ, ਜੋ ਪੱਕਾ ਨਹੀਂ ਨਾ, ਪੱਕੀ ਬਾਣੀ ਬੋਲੂਗਾ ਤਾਂ ਪੱਕਾ ਹੋਊਗਾ, ਭਰਮ ਦੇ ਆਂਡੇ ਚ ਭਰਮ ਹੈ ਵਿੱਚ, ਜਿੰਨਾ ਚਿਰ ਭਰਮ ਹੈ ਨਾ ਉਨਾ ਚਿਰ ਪੂਰਨ ਨਹੀਂ ਹੈ। ਬ੍ਰਹਮ ਤਾਂ ਹੈ, ਇਹ ਦੇਖੋ ਬ੍ਰਹਮ ਹੈ, ਪੂਰਨ ਬ੍ਰਹਮ ਨਹੀਂ ਹੈ, ਪੂਰਨ ਬ੍ਰਹਮ ਤੋਂ ਬਾਅਦ ਪਾਰ ਬ੍ਰਹਮ ਬਣਦਾ, ਬ੍ਰਹਮ ਪਾਰ ਬ੍ਰਹਮ ਨਹੀਂ ਬਣ ਸਕਦਾ। ਜਦੋਂ ਇਹ ਬ੍ਰਹਮ ਆਇਆ ਗਰਭ ਚ, ਇਹ ਬ੍ਰਹਮ ਦੋ ਥਾਂ ਹੋ ਜਾਂਦਾ ਆ ਕੇ, ਅਰਧੋ ਅਰਧ ਸਮਾਨ, ਉਦੋਂ ਦੋ ਥਾਂ ਹੁੰਦਾ। ਹੁਣ ਇਹਨੂੰ ਕਹਿੰਦੇ ਆ ਤੂੰ ਦਾਲ ਹੈ, ਹੁਣੇ ਕਹਿੰਦੇ ਦਾਲ ਹੈ, ਇੱਕ ਹੋਏ ਤਾਂ ਉਗਵੈ, ਇੱਕ ਹੋ ਜਵੇ ਫਿਰ ਉਗੇ, ਹੁਣ ਇੱਕ ਕਿਵੇਂ ਹੋਵੇ, ਹੁਣ ਥੋੜੇ ਜਿਹੜਾ ਇਹਦਾ ਘਾਟਾ ਪਿਆ ਹੋਇਆ ਨਾ, ਇਹਨੂੰ ਕਮੀ ਹੈ, ਕਮੀ ਪੂਰੀ ਕਰਨ ਦੇ ਬਿਨਾਂ ਇਹਨੇ ਇੱਕ ਹੋਣਾ ਨਹੀਂ, ਸਾਬਤ ਨਹੀਂ ਹੋਣਾ। ਜਿੰਨਾ ਚਿਰ ਇਹਦੇ ਅੰਦਰ ਭੁੱਖ ਹੈ ਉਹ ਗਿਆਨ ਦੀ, ਜਗ੍ਹਾ ਖਾਲੀ ਹੈ ਗਿਆਨ ਦੀ, ਉਹਨਾਂ ਚਿਰ ਇੱਕ ਹੋ ਹੀ ਨਹੀਂ ਸਕਦਾ ਮਾਇਆ ਤੋਂ। ਮਾਇਆ ਚੋਂ ਗਿਆਨ ਲੈਣਾ ਇਹਨੇ, ਮਾਇਆ ਚੋਂ ਗਿਆਨ ਕਿਵੇਂ ਲੈਣਾ? ਤਿੰਨ ਲੋਕ ਦਾ ਗਿਆਨ ਮਾਇਆ ਦਾ ਗਿਆਨ, ਗੁਰਬਾਣੀ ਚ ਲੋਕ ਤਿੰਨ ਦਾ ਹੀ ਗਿਆਨ ਹੈ, ਬਾਅਦ ਚੌਥੇ ਲੋਕ ਦਾ ਨਹੀਂ ਹੈ। ਚੌਥੇ ਲੋਕ ਦੀ ਇਹਨੂੰ ਗਿਆਨ ਦੀ ਲੋੜ ਵੀ ਨਹੀਂ ਹੈ। ਚੌਥੇ ਲੋਕ ਜੇ ਜਾਊ ਕਰ ਦੇਖ, ਉੱਥੇ ਹੀ ਰਹਿਣਾ ਫਿਰ ਇਹਨੇ ਜਾ ਕੇ, ਉੱਥੇ ਹੀ ਰਹਿਣਾ। ਚੌਥੇ ਲੋਕ ਜੇ ਉੱਥੇ ਦੇਖਦਾ ਰੂ ਜਿਹੜਾ ਕੁਛ ਹੈਗਾ, ਜੋ ਇਹ ਚ ਕਮੀ ਹੈ ਤਿੰਨ ਲੋਕ ਦੇ ਗਿਆਨ ਦੀ ਕਮੀ, ਤਿੰਨ ਲੋਕ ਦਾ ਗਿਆਨ ਦਿੱਤਾ ਹੈ, ਚੌਥੇ ਲੋਕ ਬਾਰੇ ਦਾ। ਜਿਵੇਂ ਸਹੁਰਿਆਂ ਬਾਰੇ ਕੁੜੀ ਨੂੰ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਦੱਸੀ ਦੀਆਂ, ਵੀ ਅੱਗੇ ਕਿਵੇਂ ਰਹੀਦਾ ਕੀ ਕਰੀਦਾ, ਇੰਨਾ ਅੱਗੇ ਦੱਸਿਆ ਹੋਇਆ ਮਾੜਾ ਮੋਟਾ ਹੀ ਉੱਥੇ ਬਾਰੇ, ਵੀ ਉੱਥੇ ਭਾਈ ਐਂ ਕਹੀਦਾ ਐਂ ਬੋਲੀਦਾ, ਹੋਰ ਸਾਰਾ ਕਿਵੇਂ ਦੱਸ ਦੇਣਗੇ? ਉਹ ਸਾਰੀ ਜ਼ਿੰਦਗੀ ਉੱਥੇ ਹੀ ਰਹਿਣਾ ਉਹਨੇ, ਉੱਥੇ ਜਾ ਕੇ ਪਤਾ ਲੱਗੂ ਵਰਤਣਾ ਕਿਵੇਂ ਹੈ, ਕੀ ਕਰਨਾ ਕੀ ਨਹੀਂ ਕਰਨਾ। ਤਿੰਨ ਲੋਕ ਦਾ ਗਿਆਨ ਹੈ ਇੱਥੇ, ਤਿੰਨ ਲੋਕ ਕੀ ਬਾਤਾਂ ਕਹੇ ਹੈ ਕਬੀਰ ਨੇ ਕਿਹਾ। ਚੌਥੇ ਲੋਕ ਵਾਲਿਆਂ ਨੇ ਤਾਂ ਦੱਸੀ ਹੈ ਗੱਲ, ਇਹ ਤਿੰਨ ਲੋਕ ਦਾ ਗਿਆਨ ਕਰਾਇਆ ਸਾਨੂੰ, ਤਿੰਨ ਲੋਕ ਸਾਡੇ ਸਾਹਮਣੇ ਨੇ, ਇਹਦੀ ਸਾਨੂੰ ਸ਼ੰਕਾ ਇਹਦੇ ਬਾਰੇ, ਬਹੁਤ ਸਾਰੀਆਂ ਚੀਜ਼ਾਂ ਸ਼ੰਕਾ ਵੀ ਇਹਦੇ ਬਾਰੇ ਹੀ ਹੈ। ਤੇ ਬ੍ਰਹਮ ਗਿਆਨੀ ਕੇ ਮਨ ਪ੍ਰਕਾਸ਼ ਜੈਸੇ ਧਰ ਉੱਪਰ ਆਕਾਸ਼, ਆਕਾਸ਼ ਜਾਂ ਸਾਰਾ ਆਕਾਸ਼ ਹੈ, ਜਿੱਥੇ ਤੱਕ ਤਾਂ ਆਕਾਸ਼ ਹੈ ਜਾਂ ਇੰਨਾ ਗਿਆਨ ਹੋ ਗਿਆ, ਮਤਲਬ ਤਿੰਨ ਲੋਕ ਦਾ ਗਿਆਨ ਹੋ ਗਿਆ। ਇਹਦਾ ਮਤਲਬ ਇਹੀ ਹੈ ਕਿ ਤਿੰਨ ਲੋਕ ਦੀ ਸਮਝ ਆ ਗਈ ਮੋਟੀ ਮੋਟੀ। ਮਾਇਆ ਦੀ ਕੀ ਸਮਝ ਆਉਣੀ, ਅਸੀਂ ਖੋਜ ਤਾਂ ਕਰਨੀ ਨਹੀਂ ਮਾਇਆ ਦੀ, ਮਾਇਆ ਦਾ ਤਾਂ ਇੰਨਾ ਹੀ, ਮਾਇਆ ਤਾਂ ਆਪਾਂ ਨੇ ਕੀ ਲੈਣੀ। ਅਸਲ 'ਚ ਤਾਂ ਆਤਮ ਗਿਆਨ ਕਰ ਲੈਣਾ, ਰਚਨਾ ਕਿਵੇਂ ਰਚੀ ਗਈ ਹੈ, ਕਿਉਂ ਰਚੀ ਹੈ, ਇਹਦੇ ਜਵਾਬ ਹੈਗੇ ਨੇ। ਕਿਹਨੇ ਰਚੀ ਹੈ ਸਾਧੋ ਰਚਨਾ ਰਾਮ ਬਣਾਈ, ਜਵਾਬ ਦੇ ਦਿੱਤਾ। ਰਾਮ ਸੇਤੂ ਕੱਲਾ ਨਹੀਂ ਬਣਾਇਆ, ਸਾਰੀ ਰਚਨਾ ਹੀ ਬਣਾਈ ਹੈ, ਸਮੁੰਦਰ ਵੀ ਉਸਨੇ ਬਣਾਇਆ ਰਾਮ ਨੇ। ਇਹ ਅਸੀਂ ਸੁਝਾਅ ਦੇ ਸਕਦੇ ਉਹਨਾਂ ਨੂੰ, ਭਾਈ ਤੁਸੀਂ ਐਂ ਨਾ ਲੜੋ ਵੀ ਸੇਤੂ ਕੱਲਾ ਹੀ ਬਣਾਇਆ ਰਚਨਾ, ਤੇ ਸਮੁੰਦਰ ਕਿਹਨੇ ਬਣਾਇਆ? ਸਮੁੰਦਰ ਰਾਮ ਨੇ ਨਹੀਂ ਬਣਾਇਆ, ਫਿਰ ਤਾਂ ਰਾਮ ਕਮਜ਼ੋਰ ਜਿਹਾ, ਤੁਹਾਡਾ ਸਮੁੰਦਰ ਕਿਸੇ ਹੋਰ ਨੇ ਬਣਾਇਆ, ਫਿਰ ਜਿਹਨੇ ਸਮੁੰਦਰ ਬਣਾਇਆ ਉਹ ਬੜਾ ਸੀ, ਉਹਦਾ ਨਾਮ ਦੱਸੋ ਫਿਰ ਕੀ ਸੀ? ਸਮੁੰਦਰ ਦਸ਼ਰਥ ਨੇ ਬਣਾਇਆ ਸੀ। ਇਹ ਛੋਟੀ ਅਕਲ ਦੀ ਜਿਹੜੇ ਲੋਕ ਨੇ ਨਾ ਵਿਦਵਾਨ, ਉਹਨਾਂ ਦੀਆਂ ਗੱਲਾਂ ਨੇ, ਉਹਨਾਂ ਦੀਆਂ ਲੜਾਈਆਂ ਨੇ। ਗੁਰਬਾਣੀ ਦੀ ਨੌਲੇਜ ਹੈ ਜਿਹੜੀ ਨਾ, ਇਹ ਵਿਆਪਕ ਨੌਲੇਜ ਹੈ, ਵਿਆਪਕ ਵਿਆਪਕ ਗਿਆਨ, ਉਹਨਾਂ ਦਾ ਛੋਟਾ ਗਿਆਨ ਹੈ। ਉਹ ਮਿਸਯੂਜ ਵੀ ਆਪਣੇ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਕਰ ਦਿੰਦੇ ਨਾ, ਉਹਨੂੰ ਛੋਟੇ ਛੋਟੇ ਮੁੱਦੇ ਬਣਾ ਕੇ ਮਿਸਯੂਜ ਕਰਦੇ ਨੇ ਉਹਦਾ। ਸੱਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤੇਰੇ ਭਵਨ ਸਾਜੇ ਆ, ਘੜ ਘੜ ਜੋ ਸਮੋ। ਇਹ ਵੀ ਕਹਿਤਾ 84 ਲੱਖ ਤੂੰ ਜੂਨ ਭੁਗਤ ਕੇ ਆਇਆ, 3-4 ਦਿਨ ਹੋ ਗਏ ਟੈਲੀਵਿਜ਼ਨ ਤੇ ਦਿਖਾਉਂਦੇ ਨੇ ਸਾਡੇ ਜਿਹੜੇ ਪੂਰਬ ਨੇ ਜਾਨਵਰ ਨੇ, 4-4 ਲੱਤਾਂ ਵਾਲੇ, ਉਹ ਜੇ ਜੀ ਗੋਹ ਹੁੰਦੀ ਹੈ, ਸੱਪੜ ਹੁੰਦੀ ਹੈ, ਕੱਲੇ ਹੁੰਦੇ ਨੇ, ਇਹੋ ਜਿਹੇ ਜਾਨਵਰ ਦਿਖਾਏ ਨੇ, ਉਹ ਸਾਡੇ ਪੂਰਬਜ ਨੇ, ਉਹ ਚੋਂ ਆਦਮੀ ਬਣੇ। ਸਾਇੰਸ ਸਿੱਧ ਕਰ ਰਹੀ ਹੈ, 3 ਕਰੋੜ ਸਾਲ ਪੁਰਾਣਾ ਉਹਨਾਂ ਨੇ ਦਿਖਾਇਆ ਹੱਡੀਆਂ। ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊ 3 ਕਰੋੜ ਸਾਲ ਪੁਰਾਣਾ ਹੈ ਨਹੀਂ ਹੈ, ਉਹਨਾਂ ਨੇ ਕੋਈ ਨਾ ਕੋਈ ਉਹਨਾਂ ਕੋਲ ਹੈ ਟੈਸਟ ਕਰਨ ਵਾਲੀਆਂ ਚੀਜ਼ਾਂ। ਗੁਰਬਾਣੀ ਦੀ ਉਹ ਗੱਲ ਸਿੱਧ ਹੋ ਗਈ ਕਿ ਪਹਿਲਾਂ ਅਸੀਂ ਹੋਰ ਜੂਨਾਂ ਭੁਗਤ ਕੇ ਆਦਮੀ ਬਾਅਦ ਚ ਬਣੇ। ਇਹਦਾ ਉਹਨਾਂ 84 ਲੱਖ ਪੌੜੀ ਦਾ ਅਸੀਂ ਚੜ ਕੇ ਆਏ ਹਾਂ ਪਹਿਲਾਂ, ਕਿਉਂਕਿ ਹਰ ਪੌੜੀ ਜਿਹਨੇ ਚੜਾਈ ਹੈ ਉਹ ਵੀ ਸਾਡਾ ਗੁਰੂ ਹੈ, ਗੁਰੂ ਕਹਿ ਲਓ ਗੁਰਦੇਵ ਕਹਿ ਲਓ, ਤੇ ਇੱਕ ਪੌੜੀ ਰਹਿੰਦੀ ਹੈ ਉਸਨੇ ਹੁਣ ਚੜਾਉਣ। ਇਹ ਗੱਲ ਅਲੱਗ ਆ ਵੀ ਹੁਣ ਅਸੀਂ ਮੰਦਰ ਬਣਾ ਲਏ, ਹੁਣ ਅਸੀਂ ਧਰਮ ਬਣਾ ਲਏ, ਪਹਿਲਾਂ ਹੈ ਨਹੀਂ ਸੀ। ਜਿੰਨੇ ਅਸੀਂ ਜ਼ਿਆਦਾ ਮੰਦਰ ਧਰਮ ਬਣਾ ਲਏ ਉਨੇ ਅਸੀਂ ਅਲਝ ਗਏ ਸਮਾਂ, ਆਦਮੀ ਉਲਝਿਆ ਹੋਰ ਜਾਨਵਰ ਕੋਈ ਨਹੀਂ ਅਲਝਿਆ। ਉਹ ਆਰਾਮ ਨਾਲ ਆਪਣੀ ਆਪਣੀ ਪੌੜੀ ਚੜ੍ਹਦੇ ਆਉਂਦੇ ਨੇ, ਉਹਨਾਂ ਦੀ ਕੋਈ ਲੜਾਈ ਨਹੀਂ ਹੈ, ਲੜਾਈ ਆਦਮੀ ਦੀ ਹੈ। ਮੇਰਾ ਧਰਮ ਚੰਗਾ ਉਹ ਕਹਿੰਦਾ ਮੇਰਾ ਚੰਗਾ, ਕਹਿੰਦਾ ਸਾਡਾ ਚੰਗਾ ਉਹ ਕਹਿੰਦਾ ਸਾਡਾ ਚੰਗਾ, ਕਿ ਆਪਣੇ ਹੋ ਗਏ ਨਾ। ਆਦਮੀ ਨੇ ਆਪਣੀ ਬੁੱਧੀ ਨਾਲ ਧਰਮ ਬਣਾ ਲਿਆ, ਕਿਸੇ ਜਾਨਵਰ ਨੇ ਆਪਣੀ ਬੁੱਧੀ ਨਾਲ ਧਰਮ ਕੋਈ ਨਹੀਂ ਬਣਾਇਆ। ਜਾ ਕੇ 184 ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਦੇ ਜੇ ਨਰ ਚੁੱਕੇ ਇਸ ਪੌੜੀ ਦੇ ਪਹਿਲਾਂ ਨਹੀਂ ਚੁੱਕਿਆ ਪਹਿਲਾਂ ਕਦੇ ਨਹੀਂ ਚੁੱਕਿਆ ਪਹਿਲਾਂ ਇਹ ਚ ਹੰਕਾਰ ਨਹੀਂ ਸੀ ਸ਼ਰੀਕ ਖੁਦਾ ਨਹੀਂ ਸੀ ਹੁਣ ਇਹਨੇ ਵਿਸ਼ਨੂੰ ਬਣਾਤਾ ਸ੍ਰਿਸ਼ਟੀ ਦਾ ਕਰਤਾ ਉਹ ਆਦਮੀ ਹੈ ਆਪਣਾ ਰੂਪ ਬਣਾਇਆ ਨਾ ਆਦਮੀ ਨੇ ਆਪਣਾ ਰੂਪ ਬਣਾਇਆ ਵੀ ਮੈਂ ਉਹ ਕਰਤਾ ਜਿੰਨੇ ਰੱਬ ਦੇ ਰੂਪ ਬਣਾਏ ਨੇ ਸਭ ਆਦਮੀ ਨੇ ਆਪਣੇ ਰੂਪ ਬਣਾਏ ਨੇ ਅਸਲ ਦੇ ਵਿੱਚ ਭਾਵਨਾ ਦੀ ਇਹ ਵੀ ਮੈਂ ਉਹ ਸਭ ਕੁਛ ਸਭ ਤੇ ਹੁੰਦਾ ਨਾ ਵੀ ਆਦਮੀ ਤੋਂ ਵੱਡਾ ਕੋਈ ਨਹੀਂ ਬਣਾਇਆ ਕਿਹਦੀ ਫੋਟੋ ਬਣਾਈ ਸਰੀਰ ਦੀ ਆਤਮਾ ਫਿਰ ਬਚ ਗਈ ਅਕਲ ਫਿਰ ਬਚ ਗਈ ਅਕਲ ਦੀ ਤਸਵੀਰ ਬਣਾਉਂਦਾ ਨਾ ਆਦਮੀ ਦੀ ਫਿਰ ਬਣ ਲੈਂਦੇ ਅਕਲ ਕਰਕੇ ਵੱਡਾ ਆਦਮੀ ਸਰੀਰ ਕਰਕੇ ਨਹੀਂ ਵੱਡਾ ਸਰੀਰ ਕਰਕੇ ਤੇ ਮੈਂ ਸ਼ੇਰ ਵੱਡਾ ਖਾਲੀ ਹੱਥ ਸ਼ੇਰ ਨੋੜ ਜੇ ਨਾ ਫਿਰ ਪਤਾ ਲੱਗ ਜਾਵੇ ਖਾਲੀ ਹੱਥ ਹਾਥੀ ਨੋੜ ਜੇ ਨਾ ਅਕਲ ਨਾਲ ਵਸ ਕਰਦਾ ਨਾ ਸ਼ੇਰ ਨੂੰ ਹਾਥੀ ਨੂੰ ਅਕਲ ਕਰਕੇ ਵੱਡਾ ਸਰੀਰ ਕਰਕੇ ਨਹੀਂ ਵੱਡਾ ਅਕਲ ਕਰਕੇ ਸ਼ਕਤੀਸ਼ਾਲੀ ਹੈ ਸਰੀਰ ਕਰਕੇ ਨਹੀਂ ਸ਼ਕਤੀਸ਼ਾਲੀ ਇੱਥੋਂ ਫਰਕ ਪਿਆ ਹੋਇਆ ਬੁੱਧੀ ਇਹਦੇ ਕੋਲ ਵਿਕਸਿਤ ਹੈ ਲੜਾਈ ਸਾਰੀ ਬੁੱਧੀ ਦੀ ਸਾਰੀ ਗੱਲ ਬੁੱਧੀ ਦੀ ਬੁੱਧੀ ਤੇ ਨਾ ਆ ਕੇ ਸਰੀਰ ਤੇ ਆ ਗਿਆ ਇਹ ਠੀਕ ਹੈ ਕਿ ਆਦਮੀ ਦੇ ਸਰੀਰ ਚ ਬੁੱਧੀ ਜਿਹੜੀ ਹੁੰਦੀ ਹੈ ਠੀਕ ਹੁੰਦੀ ਪਰ ਗੱਲ ਤਾਂ ਬੁੱਧੀ ਤੇ ਰੱਖਣੀ ਸੀ ਨਾ ਜੇ ਪੂਜਾ ਕਰਦਾ ਤਾਂ ਬੁੱਧੀ ਦੀ ਅਕਲ ਦੀ ਕਰਦਾ ਨਾ ਕਰਨ ਲੱਗ ਗਿਆ ਸਰੀਰ ਦੀ ਕਿਹੜੇ ਸਰੀਰ ਦੀ ਪੂਜਾ ਕਰਨ ਲੱਗ ਗਿਆ ਕਿਹੜੀ ਅਕਲ ਦੀ ਪੂਜਾ ਕਰਨ ਲੱਗ ਗਿਆ ਜਿਹੜੀ ਅਕਲ ਨੇ ਹੇਰਾ ਫੇਰੀ ਕੀਤੀ ਝੂਠ ਬੋਲਿਆ ਚੱਕਮੇ ਦਿੱਤੇ ਹੇਰਾ ਫੇਰੀ ਕੀਤੀ ਰਾਮਚੰਦਰ ਨੇ ਹੇਰਾ ਫੇਰੀ ਕੀਤੀ ਵਿਸ਼ਨੂੰ ਨੇ ਹੇਰਾ ਫੇਰੀ ਕੀਤੀ ਕ੍ਰਿਸ਼ਨ ਨੇ ਹੇਰਾ ਫੇਰੀ ਕੀਤੀ ਜਾਂ ਧਰਮ ਚ ਹੇਰਾ ਫੇਰੀ ਬਣ ਲਈ ਧਰਮ ਧਰਮ ਰਹਿ ਗਿਆ ਧਰਮ ਤਾਂ ਨਾ ਧਰਮ ਰਿਹਾ ਹੇਰਾ ਫੇਰੀ ਦਾ ਖਿਲਾਫ ਸੀ ਧਰਮ ਹੇਰਾ ਫੇਰੀ ਧਰਮ ਦੇ ਵੀ ਤੁਸੀਂ ਪ੍ਰਮਾਣ ਕਰ ਲਈ ਤੇ ਹੇਰਾ ਫੇਰੀ ਫਿਰ ਉਹਦੇ ਪੈਰੋਕਾਰ ਕਰਨ ਲੱਗ ਗਏ ਜਾਇਜ਼ ਹੋ ਗਈ ਹੇਰਾ ਫੇਰੀ ਜਾਇਜ਼ ਮੰਨ ਲਈ ਨਾ ਹੇਰਾ ਫੇਰੀ ਦਾ ਤੁਸੀਂ ਪ੍ਰਮਾਣ ਕਰਦੀ ਧਰਮ ਚ ਵੀ ਜਾਇਜ਼ ਹੈ ਫਿਰ ਆਦਮੀ ਕਿਉਂ ਛੱਡਦਾ ਹੇਰਾ ਫੇਰੀ ਇਮਾਨਦਾਰ ਕਿਉਂ ਹੁੰਦਾ ਆਦਮੀ ਹੇਰਾ ਫੇਰੀ ਕਿਉਂ ਛੱਡਦਾ ਹੇਰਾ ਫੇਰੀ ਹਿੰਦੂ ਮਤ ਨੂੰ ਵਿਰਸੇ ਚ ਮਿਲੀ ਹੋਈ ਹੈ ਮਹਾਭਾਰਤ ਵਿੱਚ ਹੇਰਾ ਫੇਰੀ ਅਰਜੁਨ ਨਹੀਂ ਮਾਰ ਰਿਹਾ ਕਰਨ ਨੂੰ ਅਸੂਲ ਤੋਂ ਖਿਲਾਫ ਹੈ ਇਹਦਾ ਰਥ ਫਸ ਗਿਆ ਮੈਂ ਨਹੀਂ ਮਾਰਦਾ ਉਹ ਕਹਿੰਦਾ ਤੇਰਾ ਮੁੰਡਾ ਮਾਰਤਾ ਸੀ ਉਹ ਸਾਰੇ ਕ੍ਰਿਸ਼ਨ ਨੂੰ ਅਵਤਾਰ ਉਸਾ ਕੇ ਮਰਵਾ ਰਿਹਾ ਉਹ ਅਵਤਾਰ ਸਾਡੇ ਅਵਤਾਰ ਇਹੋ ਜਿਹੇ ਨੇ ਤੇ ਅਸੀਂ ਕਹਿ ਜਾਵਾਂਗੇ ਉਹ ਜਿਹੇ ਹੋਵਾਂਗੇ ਨਾ ਇਹੋ ਜਿਹੇ ਗੁਰੂ ਨੇ ਜੋ ਸਾਡਾ ਰੋਲ ਮਾਡਲ ਹੈ ਉਹੋ ਜਿਹੇ ਹੋਵਾਂਗੇ ਅਸੀਂ ਭਗਤਾਂ ਨੇ ਐਸਾ ਰੋਲ ਮਾਡਲ ਤਿਆਰ ਨਹੀਂ ਕੀਤਾ ਇਸ ਕਰਕੇ ਦਸਮ ਪਾਤਸ਼ਾਹ ਨੇ ਕ੍ਰਿਸ਼ਨ ਨੂੰ ਕੱਢ ਦਿੱਤਾ ਰਾਮਚੰਦਰ ਨੂੰ ਕੱਢ ਦਿੱਤਾ ਸ਼ਿਵ ਜੀ ਨੂੰ ਕੱਢ ਦਿੱਤਾ ਉਹਦੀ ਗਰਾਊਂਡ ਹੈ ਕੋਈ ਕੱਟਣ ਦੀ ਐਸਾ ਰੋਲ ਮਾਡਲ ਨਹੀਂ ਚਾਹੀਦਾ ਸਾਨੂੰ ਰੋਲ ਮਾਡਲ ਚਾਹੀਦਾ ਸੱਚ ਦਾ ਇਮਾਨਦਾਰੀ ਦਾ ਔਰ ਉਹ ਰੋਲ ਮਾਡਲ ਆਪ ਬਣੇ ਆਪ ਰੋਲ ਮਾਡਲ ਉਹਨਾਂ ਨਾਲ ਧੋਖਾ ਹੋ ਗਿਆ ਅਨੰਦਪੁਰ ਸਾਹਿਬ ਛੱਡਤਾ ਉਹਨਾਂ ਨੇ ਧੋਖਾ ਫਿਰ ਵੀ ਨਹੀਂ ਕੀਤਾ ਧੋਖਾ ਨਹੀਂ ਕੀਤਾ ਸਿੱਖ ਨੂੰ ਧੋਖਾ ਕਰਨ ਦੀ ਛੂਟ ਨਹੀਂ ਸਿੱਖ ਨੂੰ ਸਿਆਸਤ ਦੀ ਛੂਟ ਨਹੀਂ ਹੈ ਬਿਲਕੁਲ ਵੀ ਨਹੀਂ ਛੂਟ ਸਿਆਸਤ ਤਾਂ ਨਿਰੀ ਬੇਈਮਾਨੀ ਦਾ ਦੂਆ ਨਾ ਸਿਆਸਤ ਵਿੱਚ ਚਲੋ ਬੇਈਮਾਨੀ ਨਾ ਸੀ ਖੁਦਗਰਜ਼ੀ ਤਾਂ ਹੈ ਚਲੋ ਬੇਈਮਾਨੀ ਨਾ ਸੀ ਖੁਦਗਰਜ਼ੀ ਦੇ ਵਿੱਚ ਵੀ ਕਿਤੇ ਨਾ ਕਿਤੇ ਜਾ ਕੇ ਥੋੜ੍ਹੀ ਬਹੁਤ ਬੇਈਮਾਨੀ ਹੈ ਉਹ ਜਿੱਥੇ ਆਪਾਂ ਸਿਆਸਤ ਕਹਿ ਦਿੰਦੇ ਹਾਂ ਉਹ ਖੁਦਗਰਜ਼ੀ ਤਾਂ ਹੈ ਤੇ ਜਿੱਥੇ ਧਰਮ ਹੈ ਉੱਥੇ ਕੀ ਹੈ? ਉੱਥੇ ਸਭ ਕੁਝ ਦੇਣਾ ਹੀ ਦੇਣਾ, ਤਿਆਗ ਹੈ, ਧਰਮ ਤਿਆਗ ਹੈ। ਧਰਮ ਤਾਂ ਤਿਆਗ ਦਾ ਨਾਮ, ਉਹ ਜਿਹੜਾ ਸਾਨੂੰ ਵਿਰਸੇ 'ਚ ਮਿਲਿਆ ਹੋਇਆ ਸੀ ਧਰਮ, ਉਹਦੀ ਵਜ੍ਹਾ ਨਾਲ ਅਸੀਂ 1100 ਸਾਲ ਗੁਲਾਮ ਰਹੇ, ਉਹ ਕਾਰਨ ਸੀ। ਉਹ ਜਿਹੜਾ ਦੂਜਾ ਧਰਮ ਆਇਆ ਸੀ ਜਿਹਨੇ ਸਾਡੇ 'ਤੇ ਰਾਜ ਕੀਤਾ, ਉਹ ਸਾਨੂੰ ਧਰਮ ਹੀ ਪੜ੍ਹਾਉਣ ਆਇਆ ਸੀ। ਹਿੰਦੂ ਅੰਨਾ ਤੁਰਕੂ ਅੰਨਿਆਂ ਤੋਂ ਹੋ ਕੇ ਰਾਜ ਪਰਮੇਸ਼ਰ ਨੇ ਕਾਣਿਆਂ ਨੂੰ ਦੇ ਦਿੱਤਾ। ਭਾਣਾ ਸੀ, ਠੀਕ ਕੀਤਾ, ਇਨਸਾਫ ਹੋਇਆ। ਸਾਰੇ ਸ਼ਾਸਤਰ ਮੰਨਦੇ ਨੇ ਇਸ ਗੱਲ ਨੂੰ, ਆਪ ਮੰਨਦੇ ਨੇ ਵੀ ਪਾਪ ਦਾ ਰਾਜ ਖਤਮ ਕਰਕੇ ਧਰਮ ਦਾ ਰਾਜ ਕਾਇਮ ਕਰਦਾ। ਤੇ ਕਾਣਾ ਤਾਂ ਇੱਕ ਅੱਖ ਕਮ ਸੇ ਕਮ ਉਹਦੀ ਹੈਗੀ ਹੈ, ਕੰਨੇ ਦੀਆਂ ਦੋਵੇਂ ਅੱਖਾਂ ਦੀਆਂ। ਰਿਜ਼ਲਟ ਕੀ ਹੋਇਆ? ਛੋਟੇ ਛੋਟੇ ਰਾਜੇ ਪੈਦਾ ਹੋ ਗਏ, ਬੇਈਮਾਨ ਜੋ ਸੀ। ਅੱਜ ਸਿੱਖਾਂ ਛੋਟੇ ਛੋਟੇ ਸਾਰੇ ਜਥੇ ਪੈਦਾ ਹੋ ਗਏ, ਛੋਟੇ ਛੋਟੇ ਸਿਆਸੀ ਪਾਰਟੀ, ਕਿਉਂ? ਬੇਈਮਾਨ ਜੋ ਹੈ, ਸਿੱਖੀ ਤਾਂ ਨਹੀਂ ਨਾ ਖੜੇ, ਉਨੇ ਹੀ ਛੋਟੇ ਕਿਉਂ ਹੁੰਦੇ ਜਾਂਦੇ ਨੇ? ਜਥੇਬੰਦੀ ਕਿਉਂ ਨਹੀਂ ਰਹੀ? ਗੁਰੂ ਵਾਲੀ ਗੱਲ ਸੱਚ ਤੇ ਨਹੀਂ ਰਹੇ, ਖੁਦਗਰਜ਼ੀ ਆ ਗਈ। ਪਰਮਾਰਥ ਹੈ ਧਰਮ, ਸਵਾਰਥ ਨਹੀਂ ਹੈ। ਸਿਆਸਤ ਸਵਾਰਥ ਹੈ, ਧਰਮ ਪਰਮਾਰਥ ਹੈ। ਪਰਮਾਰਥ ਛੱਡ ਕੇ ਜਾਂ ਸਵਾਰਥ ਤੇ ਆ ਗਏ, ਇਹ ਹਾਲਤ ਹੋਣਾ ਹੀ ਸੀ, ਹੋਊਗਾ ਹੀ। ਇਹ ਨਿਯਮ ਕੁਦਰਤ ਦਾ, ਕੋਈ ਇਹਨੂੰ ਟਾਲ ਨਹੀਂ ਸਕਦਾ, ਇਹ ਸੱਚ ਹੈ। ਜਿੱਦਣ ਇਹਨੂੰ ਕਬੂਲ ਕਰ ਲਿਆ ਸਿੱਖਾਂ ਨੇ, ਉਦਣ ਇੱਥੋਂ ਪਲਟ ਕੇ ਸਿੱਖੀ ਵੱਲ ਨੂੰ ਜਾਣ। ਜੇ ਇਹ ਸੱਚ ਨੂੰ ਕਬੂਲ ਕਰ ਲਿਆ ਫਿਰ ਸ਼ਾਇਦ ਪਲਟ ਜਾਣ, ਤੇ ਨਹੀਂ ਸਿੱਖੀ ਨੂੰ ਛੱਡ ਜਾਣਗੇ ਫਿਰ। ਜਿਹਨੇ ਨਹੀਂ ਕਬੂਲਿਆ ਛੱਡ ਜੂਗਾ, ਛੱਡੀ ਹੋਈ ਹੋਈ ਜਾਣ। ਹਾਂਜੀ,
ਨਦਰ ਕਰੇ ਤਾਂ ਸਤਿਗੁਰ ਮੇਲੇ,
ਨਦਰ ਕਰੇ ਤਾਂ ਸਤਿਗੁਰ ਮੇਲੇ,
ਤਾਂ ਨਿਜ ਘਰ ਵਾਸਾ ਇਹ ਮਨ ਪਾਏ।
ਨਦਰ ਕਿਹਦੇ ਤੇ ਕਰਦਾ? ਨਦਰ ਤਾਂ ਸਾਰਿਆਂ ਤੇ ਹੀ ਹੈ, ਪਰ ਕਿਸੇ ਤੇ ਥੋੜੀ, ਕਿਸੇ ਤੇ ਘਨੇਰੀ ਜ਼ਰੂਰ ਹੈ। ਘਨੇਰੀ ਕਿਹਦੇ ਤੇ? ਜਿਹੜਾ ਤਾਂ ਰਹਿੰਦਾ ਉਹਦੇ ਭਾਣੇ ਚ, ਘਨੇਰੀ ਉਹਦੇ ਤੇ ਵੀ ਨਹੀਂ ਹੁੰਦੀ, ਕਰਦਾ ਨਹੀਂ, ਘਨੇਰੀ ਆਪੇ ਹੋ ਜਾਂਦੀ। ਦੇਖੋ, ਜਿਹੜਾ ਤਾਂ ਬੈਠੂਗਾ ਛਾਂ ਚ, ਦਰਖਤ ਦੀ ਚ, ਇੱਕ ਬੈਠੂਗਾ ਧੁੱਪੇ, ਰੋਸ਼ਨੀ ਕਿਹਦੇ ਤੇ ਜ਼ਿਆਦਾ ਪਊ? ਸੂਰਜ ਦੀ। ਜਿਹੜਾ ਧੁੱਪ ਚ ਹੋਊ ਉਹ ਤੇ ਪਊ, ਪਊ ਛਾਵਾਂ ਵਾਲੇ ਦੀ ਰੋਸ਼ਨੀ, ਪਰ ਉਹਨੇ ਨਹੀਂ ਪੈਣੀ। ਜਿਹੜਾ ਝੂਠ ਦੀ ਓਟ ਚ ਰਹਿੰਦਾ ਉਹਦੇ ਤੇ ਕਨੇਰੀ ਕਿਰਪਾ ਨਹੀਂ ਹੋ ਸਕਦੀ, ਵਿਚਾਲੇ ਆ ਗਿਆ ਨਾ ਉਹਦੇ ਕੁਛ। ਸੱਚ ਦੇ ਵਿਚਾਲੇ ਜਾਂ ਝੂਠ ਆ ਜਾਂਦਾ ਨਾ, ਫਿਰ ਕਿਰਪਾ ਘੱਟ ਜਾਂਦੀ ਹੈ। ਲੋਭ ਆ ਜਾਂਦਾ ਵਿਚਾਲੇ ਜਾਂ ਸਾਡੇ, ਕਿਰਪਾ ਘੱਟ ਜਾਂਦੀ ਹੈ। ਆਪ ਇਹ ਘਟਾ ਲੈਂਦੇ ਹਾਂ ਅਸੀਂ, ਨਾ ਉਹ ਘਟਾਉਂਦਾ ਨਾ ਉਹ ਵਧਾਉਂਦਾ। ਕਿਸੇ ਪੇ ਥੋੜੀ, ਕਿਸੇ ਪੇ ਹੈ ਘਨੇਰੀ। ਇਹਦਾ ਮਤਲਬ ਇਹ ਨਹੀਂ ਕਿ ਉਹਨੇ ਘਨੇਰੀ ਥੋੜੀ ਕੀਤੀ ਹੈ, ਉਹਨੇ ਥੋੜੀ ਘਨੇਰੀ ਕੋਈ ਨਹੀਂ ਕੀਤੀ, ਉਹ ਵੀ ਸਾਡਾ ਕਸੂਰ ਹੈ। ਜੇ ਅਸੀਂ ਅੰਦਰ ਬੈਠਾਂਗੇ, ਮੀਂਹ ਤਾਂ ਬਾਹਰ ਪੈਂਦਾ, ਉਹ ਕਬੀਰ ਵਾਲੀ, ਉਹ ਛੰਨ ਵਾਲੀ ਗੱਲ ਹੈ। ਬਾਰਿਸ਼ ਹੁੰਦੀ ਹੈ ਤੇ ਤੁਸੀਂ ਛੰਨ ਬਣਾ ਕੇ ਅੰਦਰ ਬੈਠੇ ਹੋ, ਮੇਰੇ ਤੇ ਨਾ ਪਵੇ, ਤੁਹਾਡੇ ਤੇ ਫਿਰ ਕਿੱਥੋਂ ਪੈਣੀ ਬਾਰਿਸ਼? ਅਸੀਂ ਆਪਣੇ ਆਪ ਨੂੰ ਬਚਾਉਂਦੇ ਹਾਂ ਕਿਰਪਾ ਤੋਂ। ਲੋਭ ਸਾਡਾ ਜਿਹੜਾ ਹੈ ਉਹ ਸਾਡੇ ਤੇ ਪੂਰੀ ਰੋਸ਼ ਕਿਰਪਾ ਹੋਣ ਨਹੀਂ ਦਿੰਦਾ। ਜਿਹੜਾ ਉਹਦੇ ਭਾਣੇ 'ਚ ਚੱਲਦਾ, ਭਾਣੇ ਨੂੰ ਮਿੱਠਾ ਕਰਕੇ ਬਣਦਾ, ਉਹ ਤੇ ਘਨੇਰੀ ਕਿਰਪਾ ਹੈ। ਜਿਹੜਾ ਸਨਮੁਖ ਰਹਿੰਦਾ ਸੂਰਜ ਦੇ ਡਾਇਰੈਕਟ, ਉਹ ਤੇ ਘਨੇਰੀ ਕਿਰਪਾ ਹੈ। ਜਿਹੜਾ ਭਾਣੇ ਦੇ ਸਨਮੁਖ ਰਹਿੰਦਾ ਉਹ ਤੇ ਘਨੇਰੀ ਕਿਰਪਾ ਹੈ। ਜਿਹੜਾ ਬੇਮੁਖ ਹੋ ਜਾਂਦਾ ਉਹ ਤੇ ਕਿਰਪਾ ਆਪੇ ਥੋੜੀ ਹੋ ਜਾਂਦੀ। ਓਟ ਲੈ ਲੈਂਦਾ ਨਾ ਕਿਸੇ ਚੀਜ਼ ਦੀ, ਝੂਠ ਦੀ, ਝੂਠ ਦੀ ਓਟ ਲੈ ਲੈਂਦਾ, ਕਿਰਪਾ ਘੱਟ ਜਾਂਦੀ ਹੈ। ਵਰਨਾ ਉਹਦੀ ਨਾ ਕਿਸੇ ਤੇ ਘੱਟ ਹੈ ਨਾ ਕਿਸੇ ਤੇ ਵੱਧ ਹੈ।
ਨਦਰ ਕਰੇ ਤਾਂ,
ਨਦਰ ਕਰੇ ਤਾਂ
ਸਤਿਗੁਰ ਮਿਲੇ,
ਸਤਿਗੁਰ ਮਿਲੇ। ਨਜ਼ਰ ਕੱਟ ਕਰਦਾ ਜਦ ਆਪਣਾ ਇਹਦਾ ਮਨ ਮੰਨ ਜਾਂਦਾ ਹੁਣ ਗੁਰਬਾਣੀ ਸਾਡੇ ਕੋਲ ਹੈ ਜੇ ਅਸੀਂ ਨਾ ਮੰਨੀਏ ਫਿਰ ਨਜ਼ਰ ਕਿਵੇਂ ਹੋਜੂ